ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝਾ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝਾ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ ਰੇ ਬਾਉਰੇ ਤੋਹੇ ਘਰੇ ਨਾ ਰਾਖਾ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਉ ਕਾਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ ਘਟ ਫੂਟੇ ਕਉ ਬਾਤ ਨਾ ਪੁੱਛੈ ਕਾਢੋ ਕਾਢੋ ਹੋਈ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ ਲੱਟ ਛਿਟਕਾਈ ਤਿਰੀਆ ਰੋਵੈ ਹੰਸ ਅਕੇਲਾ ਜਾਈ ਕਹਿਤ ਕਬੀਰ ਸੁਨਹੋ ਰੇ ਸੰਤੋ ਭੈ ਸਾਗਰ ਕੈ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਕਹਿਤ ਕਬੀਰ ਸੁਨਹੋ ਰੇ ਸੰਤੋ ਭੈ ਸਾਗਰ ਕੈ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋ ਤੁਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਸ਼ਬਦ ਗੁਰੂ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ ਆਪ ਸਰਬੱਤਰ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜੋ ਇਸ ਬ੍ਰਹਿਮੰਡ ਦੇ ਸਭ ਤੋਂ ਬਰਕਤਮਈ ਅਸਥਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਸਾਡੇ ਕਲਯੁਗੀ ਜੀਵਾਂ ਦੇ ਉੱਪਰ ਕਿਰਪਾਲਤਾ ਦਿਆਲਤਾ ਕਰਦਿਆਂ ਹੋਇਆਂ ਮਿਹਰਾਮਤ ਕਰਦਿਆਂ ਹੋਇਆਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਤਖਤ ਸਿੰਘਾਸਨ ਉੱਪਰ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਪਵਿੱਤਰ ਬਚਨ ਸ੍ਰੀ ਮੁਖ ਵਾਕ ਜੀ ਦੇ ਰੂਪ ਅੰਦਰ ਸਾਡੀ ਝੋਲੀ ਵਿੱਚ ਪਾਏ ਹਨ। ਤਿਨ੍ਹਾਂ ਪਾਵਨ ਮੁਕੱਦਸ ਬਚਨਾਂ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਆਪ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਆਪਣੀ ਸੁਰਤ ਨੂੰ ਗੁਰ ਚਰਨਾਂ ਅੰਦਰ ਜੋੜ ਕਰਕੇ ਬੈਠੇ ਹੋ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਪ੍ਰਾਪਤ ਹੋਏ ਇਸ ਮੁੱਖ ਵਾਕ ਦੀ ਵਿਚਾਰ ਨੂੰ ਕਰਨ ਅਤੇ ਸੁਣਨ ਤੋਂ ਪਹਿਲਾਂ ਸਾਹਿਬ ਜੀ ਦੇ ਪਾਸੋਂ ਬੇਨਤੀ ਕਰਕੇ ਇਹ ਦਾਤ ਮੰਗੀਏ, ਗਰੀਬ ਨਿਵਾਜ ਕਿਰਪਾ ਕਰੋ, ਆਪ ਜੀ ਦੇ ਸ਼ਬਦ ਦਾ ਸਾਡੀ ਸੁਰਤ ਨਾਲ ਮੇਲ ਬਣ ਆਵੇ ਤਾਂ ਜੋ ਗੁਰੂ ਕੀ ਪਵਿੱਤਰ ਬਾਣੀ ਦਾ ਜੋ ਅਸਲ ਲਾਹਾ ਜੋ ਲਾਭ ਹੈ ਉਹ ਸਾਡੇ ਜੀਵਨ ਨੂੰ ਪ੍ਰਾਪਤ ਹੋ ਸਕੇ ਅਤੇ ਜਿਹੜਾ ਇਹ ਸਮਾਂ ਆਪਾਂ ਗੁਰੂ ਚਰਨਾਂ ਵਿੱਚ ਸੁਰਤ ਜੋੜਨੀ ਹੈ, ਜੁੜੀ ਹੋਈ ਸੁਰਤ ਦੇ ਸਦਕੇ ਇਹ ਸਮਾਂ ਸਤ ਸੰਗਤ ਦਾ ਹੋ ਨਿਬੜੇ। ਆਓ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਅੱਜ ਦੇ ਦਿਨ ਸਾਨੂੰ ਬਖਸ਼ਿਸ਼ ਹੋਏ ਹਨ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਜੁੜੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਸਰੀਰ ਆਪ ਜੀ ਗੁਰੂ ਕੇ ਹਜ਼ੂਰ ਮਨ ਕਰਕੇ ਚਿਤ ਕਰਕੇ ਸਰੀਰ ਕਰਕੇ ਜੁੜ ਬੈਠੇ ਹੋ, ਬਾ ਅਦਬ ਸਾਹਿਬਾਂ ਨੂੰ ਸੀਸ ਝੁਕਾਓ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਜਾ ਸਭ ਕੋਈ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕਰਦਿਆਂ ਹੋਇਆਂ ਜੋ ਅੱਜ ਪਵਿੱਤਰ ਸ੍ਰੀ ਮੁਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤੇ ਹਨ, ਇਹ ਪਾਵਨ ਮੁਕੱਦਸ ਬਚਨ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 477 ਅਤੇ 78 ਉੱਪਰ ਆਸਾ ਰਾਗ ਦੇ ਅੰਦਰ ਸੁਭਾਏਮਾਨ ਹੈ। ਜਿਸ ਵੇਲੇ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਵਿਚਾਰਦੇ ਹਾਂ ਅਤੇ ਗੁਰਬਾਣੀ ਦੇ ਅੰਦਰ ਸਾਡੇ ਸਰੀਰ ਦੀ ਤੁਲਨਾ ਵੱਖ ਵੱਖ ਤਰ੍ਹਾਂ ਦੇ ਨਾਲ ਵੱਖ ਵੱਖ ਚੀਜ਼ਾਂ ਦੇ ਨਾਲ ਕੀਤੀ ਗਈ ਹੈ। ਕਿਤੇ ਸਾਹਿਬ ਨੇ ਇਸ ਸਰੀਰ ਨੂੰ ਰੇਤ ਦੀ ਕੰਧ ਕਿਹਾ, ਕਿਤੇ ਸਤਿਗੁਰਾਂ ਨੇ ਇਸ ਜੀਵਨ ਇਸ ਸਰੀਰ ਨੂੰ ਧੂੰਏ ਦਾ ਪਹਾੜ ਕਹਿ ਕੇ ਸੰਬੋਧਨ ਕੀਤਾ ਹੈ, ਕਿਤੇ ਇਸ ਸਰੀਰ ਨੂੰ ਮਿੱਟੀ ਦਾ ਕੱਚਾ ਭਾਂਡਾ ਕਹਿ ਕੇ ਸੰਬੋਧਨ ਕੀਤਾ ਹੈ। ਔਰ ਜੋ ਅੱਜ ਪਵਿੱਤਰ ਸ਼ਬਦ ਪ੍ਰਾਪਤ ਹੋਇਆ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਇਸ ਸਰੀਰ ਦੀ ਤੁਲਨਾ ਇੱਕ ਦੀਵੇ ਦੇ ਨਾਲ ਕੀਤੀ ਹੈ। ਦੀਵਾ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਕੰਮ ਆਉਂਦਾ ਹੈ। ਦੀਵੇ ਦੇ ਸੰਗ ਉਹਦੇ ਵਿੱਚ ਤੇਲ ਭਰ ਦਿੱਤਾ ਜਾਵੇ, ਉੱਪਰ ਉਹਦੇ ਮੁੱਖ 'ਤੇ ਰੂੰ ਦੀ ਵੱਟੀ ਬਣਾ ਕੇ ਰੱਖ ਦਿੱਤੀ ਜਾਵੇ, ਉਸ ਵੱਟੀ ਦੇ ਸਿਰੇ ਨੂੰ ਜਿਹੜਾ ਬਾਹਰ ਵਾਲੇ ਪਾਸੇ ਹੈ ਉਹਨੂੰ ਅੱਗ ਛੁਹਾਈ ਜਾਵੇ ਅਤੇ ਉਹ ਦੀਵੇ ਦੇ ਵਿੱਚੋਂ ਚਾਨਣ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਉਸ ਚਾਨਣ ਦੇ ਸਦਕਾ ਜਿਹੜਾ ਆਲੇ ਦੁਆਲੇ ਹਨੇਰਾ ਪਸਰਿਆ ਹੁੰਦਾ ਹੈ ਉਸ ਹਨੇਰੇ ਤੋਂ ਨਿਜਾਤ ਮਿਲ ਜਾਂਦੀ ਹੈ। ਪਰ ਉਹ ਸਾਰਾ ਕੁਝ ਕਿੰਨਾ ਕੁ ਚਿਰ ਕਾਇਮ ਰਹਿ ਸਕਦਾ ਹੈ ਇਸ ਬਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅੱਜ ਇਹ ਉਪਦੇਸ਼ ਦ੍ਰਿੜ ਕਰਵਾਇਆ। ਭਗਤ ਜੀ ਆਖਣ ਲੱਗੇ, ਜਬ ਲੱਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ। ਜਿਵੇਂ ਇੱਕ ਦੀਵਾ ਹੈ, ਉਸ ਦੀਵੇ ਨੂੰ ਜਿੰਨਾ ਚਿਰ ਤੇਲ ਦੇ ਨਾਲ ਭਰਿਆ ਨਾ ਜਾਏ, ਜਿੰਨਾ ਚਿਰ ਉਹਦੇ ਅੱਗੇ ਦੋ ਸਿਰਿਆਂ ਵਾਲੀ ਇੱਕ ਵੱਟੀ ਉਹਦੇ ਵਿੱਚ ਨਾ ਰੱਖੀ ਜਾਏ, ਇੱਕ ਸਿਰਾ ਤੇਲ ਵਿੱਚ ਡੁੱਬਦਾ ਹੈ ਅਤੇ ਦੂਜਾ ਬਾਹਰ ਰਹਿੰਦਾ, ਉਹਦੇ ਬਾਅਦ ਉਹਨੂੰ ਅੱਗ ਦਿਖਾਈ ਜਾਵੇ ਅਤੇ ਤਾਂ ਹੀ ਉਹ ਚਾਨਣ ਕਰੇਗਾ ਨਾ, ਤਾਂ ਆਪਣੇ ਸਰੀਰ ਵੱਲ ਨੂੰ ਟੁਕਾ ਕੇ ਭਗਤ ਜੀ ਨੇ ਤੁਲਨਾ ਕੀਤੀ, ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਭਾਈ ਜਿਵੇਂ ਇੱਕ ਦੀਵੇ ਅੰਦਰ ਤੇਲ ਹੈ, ਉਹਦੇ ਵਿੱਚ ਵੱਟੀ ਹੈ, ਬਲਦੀ ਹੋਈ ਅੱਗ ਦੇ ਸਦਕਾ ਉਹ ਚਾਨਣ ਪਿਆ ਕਰਦਾ ਹੈ। ਹੁਣ ਇਹ ਬੰਦੇ ਇਸੇ ਤਰ੍ਹਾਂ ਤੂੰ ਆਪਣੇ ਸਰੀਰ ਵੱਲ ਝਾਤ ਮਾਰ, ਤੇਰਾ ਸਰੀਰ ਵੀ ਇੱਕ ਦੀਵੇ ਦੀ ਨਿਆਈ ਹੈ, ਜਿਵੇਂ ਦੀਵੇ ਦਾ ਇੱਕ ਆਕਾਰ ਹੈ, ਉਹਨੂੰ ਬਣਾਉਣ ਵਾਲਾ, ਉਹਨੂੰ ਸਿਰਜਣ ਵਾਲਾ ਇੱਕ ਆਕਾਰ ਦੇ ਕੇ ਸਿਰਜ ਦਿੰਦਾ ਹੈ, ਸਿਰਜੇ ਹੋਏ ਆਕਾਰ ਦੀ ਬਣਤਰ ਵੱਲ ਵੇਖ ਕੇ ਉਹਨੂੰ ਦੀਵਾ ਕਹਿ ਕੇ ਸੰਬੋਧਨ ਕੀਤਾ ਜਾਂਦਾ। ਇਸੇ ਤਰ੍ਹਾਂ ਕਰਤਾ ਪੁਰਖ ਵਾਹਿਗੁਰੂ ਜੀ ਨੇ ਇਹ ਮਨੁੱਖਾ ਦੇਹ ਸਾਜੀ ਔਰ ਇਸ ਦੇਹ ਨੂੰ ਮਾਂ ਦੀ ਕੁੱਖ ਦੇ ਅੰਦਰ ਰੱਖ ਕੇ ਵਾਹਿਗੁਰੂ ਨੇ ਇਹਦੀ ਪ੍ਰਤਪਾਲਣਾ ਕਰ ਦਿੱਤੀ। ਪ੍ਰਤਪਾਲਣਾ ਕਰਨ ਤੋਂ ਬਾਅਦ ਇਸ ਸਰੀਰ ਦੇ ਉੱਤੇ ਇੱਕ ਪਰਉਪਕਾਰ ਕੀਤਾ ਕਿ ਇਸ ਸਰੀਰ ਨੂੰ ਆਪਣੀ ਜੋਤ ਦਾ ਆਸਰਾ ਦੇ ਦਿੱਤਾ। ਇਸ ਸਰੀਰ ਨੂੰ ਵਾਹਿਗੁਰੂ ਕਰਤਾ ਪੁਰਖ ਜੀ ਨੇ ਆਪਣੇ ਅੰਸ਼ ਦਾ ਇੱਕ ਆਸਰਾ ਦਿੱਤਾ। ਬਸ ਵਾਹਿਗੁਰੂ ਜੀ ਦੇ ਉਸ ਆਸਰੇ ਦਾ ਸਦਕਾ ਹੈ ਕਿ ਇਸ ਸਰੀਰ ਵਿੱਚ ਕੋਈ ਹਰਕਤ ਪਈ ਹੁੰਦੀ ਹੈ। ਜਿਵੇਂ ਇੱਕ ਦੀਵੇ ਵਿੱਚ ਤੇਲ ਹੈ, ਬੱਤੀ ਹੈ, ਉਸ ਬੱਤੀ ਨੂੰ ਵੱਟੀ ਨੂੰ ਸੁਹਾਈ ਹੋਈ ਅੱਗ ਸਦਕਾ ਹੀ ਉਹ ਚਾਨਣ ਦੇ ਰਿਹਾ। ਭਲਿਆ, ਤੇਰਾ ਸਰੀਰ ਇੱਕ ਦੀਵੇ ਵਰਗਾ ਹੈ, ਯਾਦ ਕਰ ਇਹਦੇ ਵਿੱਚ ਸਵਾਸਾਂ ਰੂਪੀ ਤੇਲ ਪਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇਹ ਬੱਤੀ ਦੀ ਵੱਟੀ ਦੀ ਗੱਲ ਕਰੀਏ ਤਾਂ ਜਿਵੇਂ ਦੀਵੇ ਦੇ ਮੁੱਖ ਦੇ ਉੱਤੇ ਵੱਟੀ ਸੁਭਾਏਮਾਨ ਹੈ, ਜਿਹਨੇ ਅੱਗੇ ਪ੍ਰਕਾਸ਼ ਕਰਨਾ ਹੈ, ਚਾਨਣ ਫੈਲਾਉਣਾ ਹੈ, ਉਸੇ ਤਰ੍ਹਾਂ ਕਰਤਾ ਪੁਰਖ ਵਾਹਿਗੁਰੂ ਜੀ ਨੇ ਤੈਨੂੰ ਇਹ ਰਸਨਾ, ਇਹ ਜ਼ੁਬਾਨ ਦਿੱਤੀ ਹੈ। ਇਸ ਰਸਨਾ ਦੇ ਅੰਦਰ ਬੋਲਣ ਦੀ ਤਾਕਤ ਕੌਣ ਦਿੰਦਾ ਹੈ? ਉਹ ਅਕਾਲ ਪੁਰਖ ਵਾਹਿਗੁਰੂ ਦਿੰਦਾ ਹੈ। ਜੇ ਆਪਾਂ ਇਉਂ ਕਹੀਏ, ਕੋਈ ਇਨਸਾਨ ਉਹ ਅਮੀਰ ਹੋਵੇ, ਉਹਦੇ ਕੋਲ ਧਨ ਪਦਾਰਥ ਬੜਾ ਹੈ, ਅਤੇ ਅੱਜ ਤਾਂ ਚਲੋ ਲਾਈਟਾਂ ਦਾ ਸਮਾਂ ਹੈ, ਪਿਛਲੇਰੇ ਸਮੇਂ ਦੀ ਗੱਲ ਕਰੀਏ, ਕੋਈ ਇਹ ਆਖੇ ਵੀ ਮੈਂ ਦੀਵਾ ਸੋਨੇ ਦਾ ਬਣਾ ਲੈਣਾ ਹੈ, ਸੋਨੇ ਦਾ ਦੀਵਾ ਬਣਾ ਕੇ ਉਹਦੇ ਬਾਰ ਬਾਰ ਹੀਰੇ ਮੋਤੀ ਜੜਾ ਲਵਾਂ, ਅਤੇ ਆਮ ਤੌਰ 'ਤੇ ਮਿੱਟੀ ਦੇ ਦੀਵੇ ਬਣਦੇ ਸਨ, ਅਤੇ ਕੰਮ ਕੀ ਹੈ? ਦੀਵੇ ਦਾ ਚਾਨਣ ਕਰਨਾ। ਪਰ ਕੀ ਸੋਨੇ ਦਾ ਬਣਾਇਆ ਹੋਇਆ ਦੀਵਾ ਉਹਦੇ 'ਤੇ ਲੱਖ ਹੀਰੇ ਮੋਤੀ ਜੜੇ ਹੋਵਣ, ਉਹ ਚਾਨਣ ਕਰ ਸਕਦਾ ਬਿਨਾਂ ਤੇਲ ਤੋਂ, ਬਿਨਾਂ ਵੱਟੀ ਤੋਂ? ਕਦੇ ਨਹੀਂ ਹੋ ਸਕਦਾ। ਸਾਡਾ ਸਰੀਰ ਹੈ, ਇਸ ਸਰੀਰ ਨੂੰ ਜਿੰਨਾ ਮਰਜ਼ੀ ਤੁਸੀਂ ਸ਼ਿੰਗਾਰ ਲਓ, ਸਵਾਰ ਲਓ, ਪਰ ਇੱਕ ਗੱਲ ਆਪਣੇ ਮਨ ਵਿੱਚੋਂ ਕਦਾ ਚਿਤ ਨਾ ਭੁਲਾਇਓ, ਤੁਸੀਂ ਮਹਿੰਗੇ ਕੱਪੜੇ ਪਹਿਨ ਸਕਦੇ ਜੇ ਆਪਣੀ ਮਰਜ਼ੀ ਨਾਲ, ਆਪਣੇ ਪੱਲੇ ਦਾ ਧਨ ਖਰਚ ਕੇ ਤੁਸੀਂ ਮਹਿੰਗਾ ਇਤਰ ਲਾ ਕੇ ਤਨ ਨੂੰ ਮਹਿਕਣ ਲਾ ਸਕਦੇ ਜੇ, ਪਰ ਜਿਹੜੀ ਮਹਿਕ ਸਵਾਸਾਂ ਵਿੱਚੋਂ ਪ੍ਰਾਪਤ ਹੋਣੀ ਹੈ, ਜਿਹਦੇ ਸਦਕਾ ਇਹ ਸਰੀਰ ਚੱਲਣਾ ਹੈ, ਉਹ ਦਾਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲੋਂ ਹੀ ਪ੍ਰਾਪਤ ਹੋਣੀ ਹੈ। ਉਸ ਦਾਤ ਨੂੰ ਇਨਸਾਨ ਆਪਣੀ ਮਰਜ਼ੀ ਨਾਲ ਕਿਤਿਓਂ ਵਿਆਜ ਨਹੀਂ ਸਕਦਾ, ਉਹ ਵਿਆਜੀ ਨਹੀਂ ਜਾਂਦੀ ਦਾਤ, ਉਹ ਪ੍ਰਭੂ ਹੈ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਭਈ ਪ੍ਰਾਪਤ ਤੋਂ ਅਰਥ ਹੈ ਵੀ ਤੈਨੂੰ ਪ੍ਰਾਪਤ ਹੋਈ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਤੈਨੂੰ ਇਹ ਦੇਹ ਦਿੱਤੀ ਹੈ, ਮਨੁੱਖਾ ਜੀਵਨ ਦਿੱਤਾ ਹੈ। ਮਤਾ ਤੂੰ ਆਖੇ ਕਿ ਹਾਂ ਮੇਰੇ ਕਰਕੇ ਜਾਂ ਮੇਰੇ ਮਾਂ ਬਾਪ ਦੇ ਕਰਕੇ, ਭਾਈ ਮਾਂ ਬਾਪ ਇੱਕ ਆਸਰਾ ਬਣੇ, ਉਹਨਾਂ ਦੀ ਜਿੱਥੋਂ ਤੱਕ ਉਹਨਾਂ ਦੀ ਬਲ ਸੀ, ਉਹਨਾਂ ਦਾ ਤਾਕਤ ਸੀ ਉਹਨਾਂ ਦੇ ਕੋਲ, ਜਿੱਥੇ ਤੱਕ ਉਹਨਾਂ ਦਾ ਜ਼ੋਰ ਚੱਲਦਾ ਸੀ, ਉਸ ਸਮੇਂ ਤੱਕ ਤੇਰੇ ਸਰੀਰ ਦੀ ਘਾੜਤ ਘੜੀ ਗਈ, ਪਰ ਉਹਦੇ ਤੋਂ ਅੱਗੇ ਤੈਨੂੰ ਜਿਹੜਾ ਸੰਪੂਰਨ ਕਰਨ ਦਾ ਹੱਕ ਹੈ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲ ਹੈ। ਜਿਹਨੂੰ ਬਾਣੀ ਵਿੱਚ ਇਉਂ ਵੀ ਪੜ੍ਹਦੇ ਹੈ, ਜਿਹਨ ਤੂੰ ਸਾਜ ਸਵਾਰ ਸ਼ਿੰਗਾਰਿਆ, ਇਕੱਲੀ ਸਾਜਣ ਦੀ ਗੱਲ ਨਹੀਂ, ਉਹਦਾ ਸ਼ਿੰਗਾਰ ਵੀ ਕੀਤਾ, ਉਹਨੂੰ ਐਨ ਸਵਾਰਿਆ। ਜਿੱਥੇ ਸਰੀਰ ਦੇ ਅੰਗਾਂ ਦੀ ਗੱਲ ਕਰੀਏ, ਕਰਤਾ ਪੁਰਖ ਵਾਹਿਗੁਰੂ ਜੀ ਨੇ ਇਸ ਸਰੀਰ ਨੂੰ ਥਾਂ ਪੁਰ ਥਾਂ 'ਤੇ ਅੰਗ ਦੇ ਕੇ ਅਤੇ ਉਹਨਾਂ ਨੂੰ ਇੱਕ ਕਰਮ ਬਖਸ਼ ਦਿੱਤਾ, ਇਸ ਰਸਨਾ ਨੂੰ ਬੋਲਣ ਦਾ ਕੰਮ ਦੇ ਦਿੱਤਾ, ਅੱਖਾਂ ਨੂੰ ਵੇਖਣ ਦਾ ਕੰਮ ਦਿੱਤਾ, ਕੰਨਾਂ ਨੂੰ ਸੁਣਨ ਦਾ ਕੰਮ ਦੇਣ ਵਾਲਾ ਪਰਮਾਤਮਾ। ਇਹ ਸਾਰਾ ਕੁਝ ਕਿਵੇਂ ਹੋਇਆ? ਜਦੋਂ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਅੰਸ਼, ਉਹਦੀ ਜੋਤ ਸਾਡੇ ਸਰੀਰ ਸਾਡੇ ਹਿਰਦੇ ਵੱਸਦੀ ਹੈ। ਜਿੰਨਾ ਚਿਰ ਉਹ ਹੈ, ਉਹਨਾਂ ਚਿਰ ਇਸ ਸਰੀਰ ਦੇ ਦੁਆਰਾ ਸਾਨੂੰ ਸਾਰਾ ਕੁਝ ਆਪਣਾ ਦਿਸਦਾ ਪਿਆ ਹੈ ਅਤੇ ਦੂਜਿਆਂ ਨੂੰ ਅਸੀਂ ਦਿਸਦੇ ਪਏ ਹਾਂ। ਪਰ ਯਾਦ ਰੱਖੀਏ, ਜਿਸ ਵੇਲੇ ਦੀਵੇ ਦਾ ਤੇਲ ਮੁੱਕ ਜਾਵੇ, ਜਿਸ ਵੇਲੇ ਉਹਦੀ ਬੱਤੀ ਸੜ ਜਾਵੇ, ਉਹਦੀ ਵੱਟੀ ਦੇ ਵਿੱਚੋਂ ਤੇਲ ਦੀ ਆਮਦ ਮੁੱਕ ਜਾਵੇ ਨਾ, ਅਤੇ ਉਹ ਦੀਵਾ ਜਿਹੜਾ ਪਲ ਪਰ ਪਹਿਲਾਂ ਪ੍ਰਕਾਸ਼ ਪਿਆ ਕਰਦਾ ਸੀ ਕਮਰੇ ਦੇ ਅੰਦਰ, ਉਹੀ ਕਿਤੇ ਹਨੇਰੇ ਵਿੱਚ ਗੁਆਚ ਜਾਂਦਾ ਹੈ। ਕਿਉਂਕਿ ਅਸਲ ਤਾਤੀ ਉਹਦੇ ਕੋਲ ਨਹੀਂ ਰਿਹਾ, ਇਕੱਲਾ ਦੀਵਾ ਤੇ ਨਹੀਂ ਨਾ ਬਲ ਸਕਦਾ। ਇਸੇ ਤਰ੍ਹਾਂ ਇਹ ਸਰੀਰ ਹੈ, ਇਸ ਸਰੀਰ ਇਕੱਲੇ ਦੀ ਕੋਈ ਤਾਕਤ ਨਹੀਂ ਕਿ ਇਹ ਸਰੀਰ ਇਕੱਲਾ ਕੁਝ ਕਰ ਸਕੇ। ਨਹੀਂ ਭਾਈ, ਇਸ ਸਰੀਰ ਨੂੰ ਤਾਕਤ ਕਰਤਾ ਪੁਰਖ ਵਾਹਿਗੁਰੂ ਜੀ ਦੀ ਅੰਸ਼ ਤੋਂ ਪ੍ਰਾਪਤ ਹੋਣੀ ਹੈ। ਔਰ ਯਾਦ ਰੱਖੀਏ, ਜੋ ਕਰਤਾ ਪੁਰਖ ਵਾਹਿਗੁਰੂ ਜੀ ਨੇ ਜੋਤ ਸਾਡੇ ਅੰਦਰ ਟਿਕਾਈ ਹੋਈ ਹੈ, ਮੁੱਲ ਉਸ ਜੋਤ ਦਾ ਜੇ ਉਸ ਜੋਤ ਦਾ ਮੁੱਲ ਹੈ, ਉਹਦੀ ਕਦਰ ਹੈ। ਕਿਉਂਕਿ ਜੇ ਸਰੀਰ ਵਿੱਚ ਸਵਾਸ ਨੇ ਤੇ ਅਸੀਂ ਕਿਸੇ ਦੇ ਭੈਣ ਭਾਈ ਪਿਤਾ ਭਰਾ ਹਾਂ, ਕੋਈ ਸਾਡਾ ਹੈ, ਪਰ ਜੇ ਸਰੀਰ ਵਿੱਚ ਪ੍ਰਭੂ ਦੀ ਜੋਤ ਹੀ ਨਹੀਂ ਤੇ ਫਿਰ ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਕਿ ਮੁਰਦਾ ਹੋ ਗਿਆ, ਇਨਸਾਨ ਮਰ ਗਿਆ, ਇਹ ਅਕਾਲ ਚਲਾਣਾ ਕਰ ਗਿਆ। ਤੇ ਮੁਰਦੇ ਦੀ ਗੱਤ ਕੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਆਖਣ ਲੱਗੇ ਜਿੰਨਾ ਸਮਾਂ ਦੀਵੇ ਦੇ ਅੰਦਰ ਤੇਲ ਹੈ, ਉਹਦੇ ਮੂੰਹ ਵਾਲੇ ਪਾਸੇ ਨੂੰ ਵੱਟੀ ਹੈ, ਔਰ ਉਸ ਵੱਟੀ ਨੂੰ ਲੱਗੀ ਹੋਈ ਅੱਗ ਤੇਲ ਦਾ ਸਾਥ ਪਿਆ ਮਿਲਦਾ ਹੈ, ਤਾਂ ਸਾਰਾ ਕੁਝ ਚਾਨਣ ਦੇ ਵਿੱਚ ਦਿਸਦਾ ਪਿਆ ਹੈ, ਪ੍ਰਕਾਸ਼ ਦੇ ਵਿੱਚ ਹੈ।
ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਏ।
ਹੁਣ ਜਦੋਂ ਦੀਵੇ ਦੀ ਜਿੰਨੀ ਕੁ ਉਹਦੀ ਸਮਰੱਥਾ ਸੀ, ਓਨਾ ਹੀ ਤੇਲ ਉਹਦੇ ਵਿੱਚ ਪੈਣਾ ਹੈ ਨਾ। ਸਮਰੱਥਾ ਤੋਂ ਬਾਹਰ ਤੇ ਕੋਈ ਪਾਵੇਗਾ ਨਹੀਂ, ਕਿਉਂਕਿ ਸਮਰੱਥਾ ਤੋਂ ਬਾਹਰ ਉਹ ਸੰਭਾਲ ਹੀ ਨਹੀਂ ਸਕਦਾ, ਉਹਦੀ ਸਮਰੱਥਾ ਓਨੀ ਹੈ। ਆਪਣੀ ਸਮਰੱਥਾ ਦੇ ਮੁਤਾਬਕ ਦੀਵੇ ਨੇ ਤੇਲ ਨੂੰ ਲਿਆ, ਉਹ ਤੇਲ ਬਲਦਾ ਰਿਹਾ, ਹੌਲੀ ਹੌਲੀ ਕਰਕੇ ਤੇਲ ਖਤਮ ਹੋ ਗਿਆ, ਤੇ ਬੱਤੀ ਨੂੰ ਕੋਈ ਪਿੱਛੋਂ ਤੇਲ ਦੀ ਆਮਦ ਨਹੀਂ ਹੈ, ਉਹ ਵੱਟੀ ਵੀ ਰੁਕ ਗਈ। ਕਹਿਣ ਲੱਗੇ ਪਲ ਭਰ ਪਹਿਲਾਂ ਜਿਹੜਾ ਦੀਵਾ ਚਾਰੇ ਪਾਸੇ ਚਾਨਣ ਕਰਦਾ ਸੀ, ਉਹ ਹੁਣ ਆਪ ਜਿਹੜਾ ਸੂਨਾ ਮੰਦਰ ਹੋਈ, ਉਹ ਆਪ ਵੀ ਹਨੇਰੇ ਵਿੱਚ ਹੈ, ਤੇ ਉਹਨੇ ਆਲੇ ਦੁਆਲੇ ਨੂੰ ਫਿਰ ਜਿਹੜਾ ਹਨੇਰੇ ਨਾਲ ਭਰ ਦਿੱਤਾ, ਕਿਉਂਕਿ ਉਹਦੇ ਕੋਲ ਅਸਲ ਤੱਤ ਹੈ ਨਹੀਂ। ਹੁਣ ਆਈਏ ਆਪਣੇ ਸਰੀਰ ਵੱਲ, ਆਪਾਂ ਝਾਤ ਮਾਰ ਕੇ ਵੇਖੀਏ। ਜਦੋਂ ਆਪਾਂ ਕਾਇਆਂ ਦੀ ਸਰੀਰ ਦੀ ਗੱਲ ਕਰਦੇ ਹਾਂ ਨਾ, ਤੇ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਵੀ ਮੇਰਾ ਸਰੀਰ ਹੈ, ਮੈਂ ਬੜਾ ਸਾਂਭ ਕੇ ਰੱਖਿਆ, ਮੈਂ ਬੜੀ ਕਸਰਤ ਕਰਦਾ, ਮੈਂ ਵਰਜਿਸ਼ ਕਰਦਾ, ਮੈਂ ਸਿਹਤ ਵੱਲ ਦੇਹ ਵੱਲ ਧਿਆਨ ਬੜਾ ਦੇਣਾ, ਦੇਣਾ ਵੀ ਚਾਹੀਦਾ। ਅੱਜ ਦੇ ਸਮੇਂ ਅੰਦਰ ਜਿਸ ਬੰਦੇ ਦੇ ਕੋਲ ਨਰੋਈ ਸਿਹਤ ਦਾ ਗੁਣ ਹੈ, ਉਹ ਇਨਸਾਨ ਬਹੁਤ ਦਰਜੇ ਬਾਕੀਆਂ ਦੇ ਨਾਲੋਂ ਚੰਗਾ ਹੈ। ਪਰ ਜੇ ਆਪਾਂ ਇਹ ਗੱਲ ਆਖੀਏ ਵੀ ਇਹ ਨਰੋਈ ਸਿਹਤ ਸਾਡੇ ਕਰਕੇ ਹੈ, ਇੱਦਾਂ ਹੋ ਸਕਦਾ? ਨਹੀਂ ਭਾਈ, ਇਹ ਤਾਂ ਹੈ ਵੀ ਇਸ ਨਰੋਏ ਸਰੀਰ ਦੇ ਅੰਦਰ ਪਰਮਾਤਮਾ ਦੀ ਇੱਕ ਜੋਤ ਟਿਕੀ ਹੋਈ ਹੈ, ਔਰ ਉਸ ਜੋਤ ਦਾ ਕਰਮ ਕੀ ਹੈ? ਸਾਹਿਬ ਨੇ ਬਾਣੀ ਵਿੱਚ ਆਖਿਆ ਕਿ ਜੋਤ ਉਹ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਜੀ ਦੀ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਉਹਦੇ ਪ੍ਰਕਾਸ਼ ਕਰਕੇ ਹੀ ਅੱਗੋਂ ਸਾਰਿਆਂ ਦੇ ਵਿੱਚ ਜਿਹੜਾ ਹੈ ਉਹ ਪ੍ਰਕਾਸ਼ ਫੈਲਦਾ ਪਿਆ। ਉਹ ਇੱਕ ਜੋਤ ਦਾ ਸਦਕਾ ਹੀ ਹੈ ਕਿ ਅਸੀਂ ਇੱਕ ਦੂਜੇ ਨੂੰ ਮਿਲਦੇ ਵਰਤਦੇ ਤੁਰੇ ਫਿਰਦੇ, ਵਰਤੋਂ ਵਿਹਾਰ ਚੱਲਦਾ, ਅਸੀਂ ਕਿਰਤ ਕਰਦੇ ਹਾਂ, ਇਹ ਜੋਤ ਦੀ ਹੀ ਬਖਸ਼ਿਸ਼ ਹੈ ਕਿ ਅਸੀਂ ਚੱਲ ਕਰਕੇ ਹੁਣ ਸਤਸੰਗਤ ਵਿੱਚ ਆ ਕੇ ਬਹਿ ਗਏ ਹਾਂ। ਪਰ ਜੇ ਕੋਈ ਇਹ ਗੱਲ ਆਖੇ ਕਿ ਬਿਨਾਂ ਜੋਤ ਤੋਂ ਮੈਂ ਕਿਸੇ ਤਰ੍ਹਾਂ ਕੋਈ ਇੱਕ ਕਦਮ ਵੀ ਪੁੱਟ ਸਕਦਾ, ਨਹੀਂ ਭਾਈ, ਇਹ ਸੰਭਵ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜਦੋਂ ਤੇਲ ਖਤਮ ਹੋ ਜਾਵੇ, ਜਦੋਂ ਸਾਰਾ ਤਾਤੀ ਇੱਕ ਪਾਸੇ ਦਾ ਮੁੱਕ ਜਾਵੇ, ਉਹ ਬੱਤੀ ਠਹਿਰ ਜਾਂਦੀ ਹੈ, ਤੇ ਉੱਥੇ ਫਿਰ ਜਿਹੜਾ ਚਾਰੇ ਪਾਸੇ ਹਨੇਰਾ ਪਸਰ ਜਾਂਦਾ ਹੈ।
ਰੇ ਬਾਉ ਰੇ तोहे घरे ना राख कोई।
हुण इउं जाणीए भगत कबीर साहब कह रहे ने भी शरीर की मैं करके इन्नी होमे की पंड प्रबल कर ली भी क्या भी सब कुछ करन कराउण वाला मैं ही हाँ, मेरे करके परिवार पलदा है, मेरे करके जिहड़ा है धीआं पुत्रां दी परवरिश हो रही, मैं कमा के लिया रहा है, परिवार बह के खा रहा है। हाँ, ये इंसान का मुढ़ला फर्ज है समाजिक भी जिहड़ा परिवार वाला है परिवार की परवरिश करन दा उहनूं गुण ते होना चाहिए ना उहदे कोल, पर कोई हंकार दे विच इह गल कहे भी मेरे तो बिना कुछ हो ही नहीं सकता, तां साहिब ने गुरु ग्रंथ साहिब महाराज सच्चे पातशाह जी ने उन्हूं बावरे कह के बौरे कह के कमले कह के भी संबोधन किया। एक बचन बाणी अंदर आउंदा है, बावरे तै ज्ञान विचार न पाया बिरथा जन्म गवाया। एह कमले मना तैनू ज्ञान दा ही नहीं असल दे विच, जो सोझी चाहीदी सी ओह तैनू प्राप्त ही नहीं तू कर सकिया, तू जीवन दे अंदर विचरदा रहियो होरना पासियां विच, तू जीवन दे अंदर धन दौलत बथेरी इकट्ठी कर ली, तू जीवन दे अंदर माया दे अंबार तां ला ले, तेरे बैंक बैलेंस की कोई कमी नहीं, तेरे कोल जायदाद की कोई कमी नहीं, पर जेड़ा प्रभु दे नाम दा असल ज्ञान सी उहदे तो तू इन्ना हीणा है, इन्ना ऊणा है तेरा मन रूपी भांडा कि साहिब नूं कहना पिया भी तेरी मनुखा देह ही व्यर्थ चली गई, तेरा जीवन ही व्यर्थ चलिया गया। आपां वेखीए ना, आपां संसारी बंदे हैं, साडी फितरत है कि आपां जो बाहरों कमावांगे घर तक लैके आवांगे, और कुछ क इदां दे ने कि उह संसार विच ठगियां मार के चलाकियां करके ते उह धन इकट्ठा करके ल्याउंदे ने, ते ल्याउंदे कादे वास्ते आ भी परिवार विच लिया के देना, पर जदों इह सारा कुछ कोई बंदा इदां करदा है ना लोभ लालच दे अधीन होके, ते बाणी पता उहनूं की सुनेहा दिंदी है जी, साहिब दे बोल ने, भगत कबीर साहिब भी आखदे ने, बहु परपंच कर पर धन लियावै सुत दारा पै आन लुटावै, मन मेरे भूले कपट न कीजै अंत निबेरा तेरा जी पै लीजे। भलिया तू याद रखी बहुत परपंच तो भाव है भी बड़िया बंदे ने चलाकियां ते धोखे करके धन इकट्ठा किया, लिया के धियां पुत्रां इस्त्री दे हवाले कीता, ये आख्या भी तुहाडे लई बहुत कमाया, ते कमाया किहड़े तरीके, कमाई कीती दो नंबर दी कमाई कीती, धोखे नाल किसे नाल ठगी मार लई, कमाई इउं करके लै आंदी, ते ये गल आखी भी हुण सारा परिवार ही रल के खावेगा, पर साहिब कहिंदे मना तूं भुल्लिया फिरदा, तैनू अजे समझ नहीं क्योंकि तेरे कोल ज्ञान नहीं ना, भुल किहड़ी चीज़ दी है। साहिब आखन लगे मन मेरे भूले कपट ना कीजै अंत नबेरा तेरा जी पै लीजै, मना तू कपट कर रहा, तू विकारी तो बन गया, पर याद रखी जदों अंत दा वेला आवेगा जिन्हां दी खातर तू कमा कमा के लिया लिया के जिन्हां दे पेट भरदा रहा है उन्हां ने तेरा साथ नहीं देना, उत्थे जो कर्म तू कीते होए तेरे कर्मां दा हिसाब तेरे नाल निबड़ेगा। कोई ये दावा नहीं कर सकता तू कि मैं ते धियां पुत्रां नूं कमा के दिंदा सी मैं ते अपनी पत्नी नूं दे दिंदा सी, मैं ते अपने फलाने रिश्तेदार नूं कमा के दिते, उहदे तों वी हिसाब लो, नहीं, उत्थे तेरे तों तेरे कर्मां दा हिसाब मंगिया जावेगा, क्योंकि ये कर्मां उपर निबड़न वाली गल है, ते जो तू करेगा उसे अनुसार ही तेरे कर्मां दा लेखा जोखा होवेगा। हुण जदों सारी जिंदगी बंदा कमाई करदा होया अंत नूं शरीर जिहड़ा है श्वासां दी खेड मुक जांदी है ना, ते उहदे बाद हालत की हुंदी है, भगत कबीर साहिब कह रहे ने रे बौरे तोहे घरी ना राखै कोई। वेखो जिहड़ा कल तक मेरा पिता सी, जिहड़ी कल तक मेरी मां सी, जिहड़ा मेरा धी सी पुत्र सी, जिन्हां ने सारा कुछ घर नूं ही लिया के ढो के रख दिता, ते जदों अवस्था ये आई कि हुण श्वासां रूपी तेल मुक चुका है, ते ए दीवे जिहा शरीर इहदे अंदर कोई आसरा नहीं है, इस दीवे नूं घर शरीर नूं घर विच रखण वास्ते भी कोई तैयार नहीं, जिहड़ी चीज़ वरतों दी ना होवे ना उस चीज़ नूं पासे करके रख दिता जांदा। आम संसारी साडे घर दी उदाहरण है, घर विच जो वरतों विच ना आउण वाला होवे उहनूं कबाड़ विच गिण लिया जांदा है, और वेखो किड्डी हैरानी दी गल है ਜਿਹੜਾ ਸਰੀਰ ਸਾਰੀ ਉਮਰ ਕਮਾਈ ਕਰਦਾ ਰਿਹਾ, ਉਸ ਸਰੀਰ ਵਿੱਚੋਂ ਵਾਹਿਗੁਰੂ ਦੀ ਜੋਤ ਨੇ ਕਿਨਾਰਾ ਕੀਤਾ ਤੇ ਉਸ ਸਰੀਰ ਨੂੰ ਇੱਕ ਪਲ ਵੀ ਇੱਕ ਘੜੀ ਵੀ ਕੋਈ ਆਪਣੇ ਘਰ ਵਿੱਚ ਰੱਖਣ ਵਾਸਤੇ ਤਿਆਰ ਨਹੀਂ, ਇਹ ਬਾਬਾ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ।
ਤੋ ਰਾਮ ਨਾਮ ਜਪ ਸੋਈ।
ਹੁਣ ਇਹ ਜਦੋਂ ਸਰੀਰ ਦੀ ਹਾਲਤ ਇਹ ਹੈ, ਵੇਖੋ ਗੁਰਬਾਣੀ ਦੇ ਵਿੱਚੋਂ ਨਾ ਜੀ ਸਾਨੂੰ ਆਪਣੇ ਜੀਵਨ ਦੇ ਹਰ ਪੱਖ ਦਾ ਗਿਆਨ ਪ੍ਰਾਪਤ ਹੋ ਜਾਣਾ। ਗੁਰਬਾਣੀ ਨੂੰ ਤੁਸੀਂ, ਗੁਰੂ ਕੇ ਬਚਨਾਂ ਨੂੰ ਤੁਸੀਂ ਆਪਣੇ ਜੀਵਨ ਦੇ ਉੱਤੇ ਲਾਗੂ ਕਰਨ ਦਾ ਯਤਨ ਕਰੋ। ਗੁਰੂ ਨੂੰ ਪੁੱਛਿਆ ਤੇ ਕਰੀਏ, ਮਹਾਰਾਜ ਮੇਰੇ ਜੀਵਨ ਲਈ ਉਪਦੇਸ਼ ਕੀ ਹੈ, ਸਾਹਿਬ ਜੀ ਮੈਂ ਦਿਨ ਕਿਵੇਂ ਗੁਜ਼ਾਰਾਂ, ਸਤਿਗੁਰੂ ਮੇਰੀ ਰਾਤ ਕਿਵੇਂ ਗੁਜ਼ਰੇ, ਸਤਿਗੁਰੂ ਕਿਰਪਾ ਕਰੋ ਮੈਨੂੰ ਦੱਸਣਾ ਕਰੋ ਕਿ ਕਿਸ ਪ੍ਰਕਾਰ ਮੈਂ ਆਪਣੇ ਜੀਵਨ ਦੇ ਇਹ ਸਮੇਂ ਨੂੰ ਗੁਜ਼ਾਰਾਂ ਜੋ ਵਰਤਮਾਨ ਚੱਲਦਾ ਪਿਆ ਹੈ, ਤਾਂ ਕਿ ਮੈਨੂੰ ਤੁਹਾਡਾ ਸਾਥ ਨਸੀਬ ਹੋ ਜਾਵੇ, ਤਾਂ ਕਿ ਮੈਨੂੰ ਐਡੇ ਔਖੇ ਹਾਲਾਤ ਮੇਰੇ ਜੀਵਨ ਦੇ ਨਾ ਬਣਨ ਕਿ ਮੈਂ ਮਨਮੁੱਖਾਂ ਦੀ ਗਿਣਤੀ ਵਿੱਚ ਆ ਜਾਵਾਂ। ਤਾਂ ਸਾਹਿਬ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਤੂੰ ਰਾਮ ਨਾਮ ਜਪ ਸੋਈ। ਉਹ ਨਾਮ ਰਾਮ ਕਰਤਾ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ, ਜਿਸ ਨਾਮ ਨੇ ਤੇਰਾ ਸਾਥੀ ਬਣਨਾ, ਜਿਸ ਨਾਮ ਨੇ ਤੇਰਾ ਆਸਰਾ ਬਣਨਾ। ਨਾਮ ਤੋਂ ਬਿਨਾਂ ਜੀਵ ਆਤਮਾ ਦੀ ਹੋਰ ਓਟ ਹੈ ਹੀ ਕੋਈ ਨਹੀਂ। ਇਹ ਸਾਡਾ ਭੁਲੇਖਾ ਹੈ ਕਿ ਧਨ ਦੌਲਤ ਸਾਡਾ ਸਾਥ ਦੇਵੇਗਾ, ਇਹ ਸਾਡਾ ਭੁਲੇਖਾ ਹੈ ਵੀ ਜਦੋਂ ਅਸੀਂ ਸੰਸਾਰ ਵਿੱਚ ਚੱਲਦੇ ਹਾਂ ਕੋਈ 10-20-50 ਬੰਦੇ ਸਾਡੇ ਨਾਲ ਤੁਰਦੇ ਨੇ ਕਿਉਂਕਿ ਸਾਡੇ ਕੋਲ ਅਹੁਦੇ ਬੜਾ ਵਧੀਏ ਨੇ, ਪਰ ਨਹੀਂ ਭਾਈ ਜਿੱਥੇ ਜਾ ਕੇ ਲੇਖੇ ਦੀ ਗੱਲ ਆਉਣੀ ਹੈ ਉੱਥੇ ਤਾਂ ਜੀਵ ਆਤਮਾ ਨੂੰ ਆਪ ਹੀ ਉਸ ਲੇਖੇ ਨਾਲ ਜਿਹੜਾ ਹੈ ਨਿਬੜਨਾ ਪੈਣਾ ਹੈ। ਅਤੇ ਇਸ ਵਾਸਤੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣ ਦਾ ਯਤਨ ਕਰੀਏ, ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣੀ ਸੁਰਤ ਜੋੜ ਲਈਏ। ਉਹ ਨਾਮ ਜਿਹਨੂੰ ਬਾਣੀ ਅੰਦਰ ਇਉਂ ਆਖਿਆ ਗਿਆ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੇ ਜਾਲੇ। ਗੁਰੂ ਕੇ ਬਚਨਾਂ ਵਿੱਚੋਂ ਸਾਨੂੰ, ਗੁਰੂ ਕੇ ਸ਼ਬਦ ਵਿੱਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਬਾਣੀ ਸਾਨੂੰ ਨਾਮ ਨਾਲ, ਰੱਬ ਜੀ ਨਾਲ ਜੋੜਦੀ ਹੈ। ਅਤੇ ਇਹਨਾਂ ਬਚਨਾਂ ਦਾ ਜਦੋਂ ਅਸੀਂ ਤਾਣ, ਇਹਨਾਂ ਬਚਨਾਂ ਦੀ ਤਾਕਤ ਦੀ ਗੱਲ ਕਰੀਏ ਨਾ, ਤੇ ਸਾਹਿਬ ਆਖਦੇ ਨੇ ਇਹ ਬਚਨ ਸਾਡੀ ਜਿੰਦ ਦੇ ਸਾਥੀ ਬਣ ਕੇ ਚੱਲਦੇ ਨੇ। ਇੱਕ ਨੇ ਸਰੀਰ ਦੇ ਸਾਥੀ, ਉਹ ਹਾਲਾਤ ਵੇਖ ਕੇ ਆਸੇ ਪਾਸੇ ਹੋ ਜਾਂਦੇ ਨੇ। ਤੁਸੀਂ ਕਿਸੇ ਬੰਦੇ ਦਾ 100 ਕੰਮ ਚੰਗਾ ਕਰੋ, ਇੱਕ ਵਾਰ ਉਹਨੂੰ ਨਾ ਕਰਕੇ ਵੇਖੋ, ਸਹੀ ਅਗਲਾ 100 ਕੀਤਿਆਂ ਹੋਇਆ ਤੇ ਮਿੱਟੀ ਪਾ ਕੇ ਤੇ ਤੁਹਾਡੇ ਇੱਕ ਨੂੰ ਗਿਣਾਉਣ ਬਹਿ ਜਾਂਦਾ ਹੈ ਵੀ ਤੁਸੀਂ ਮੇਰਾ ਇੱਕ ਆਹ ਕੰਮ ਨਹੀਂ ਸਵਾਰਿਆ। ਇਹ ਸਰੀਰ ਦੀ ਹਾਲਤ ਹੈ। ਤੁਸੀਂ ਸਾਰੀ ਜ਼ਿੰਦਗੀ ਕਿਸੇ ਨਾਲ ਸਨੇਹ ਪਾ ਕੇ ਰੱਖੋ, ਇੱਕ ਵਾਰ ਤੁਹਾਡੇ ਤੋਂ ਕਿਤੇ ਕੋਈ ਉਕਾਈ ਹੋਣ ਦੀ ਗੱਲ ਹੈ, ਅਗਲਾ ਤੁਹਾਡਾ ਸਾਰਾ ਕੁਝ ਪਿਛਲਾ ਭੁੱਲ ਕੇ ਤੁਹਾਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ। ਸਾਹਿਬ ਕਹਿੰਦੇ ਫਿਰ ਐਸੇ ਸਾਥ ਦਾ ਕੀ ਕਰਨਾ ਜਿਹੜਾ ਸਾਥ ਤੁਹਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਨਾ ਸਕੇ। ਤੇ ਸਾਥ ਮਹਾਰਾਜ ਮਾਣੀਏ ਕਿਹਦਾ? ਸਾਹਿਬ ਆਖਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਜੇ ਸੱਜਣ ਬਣਾਉਣੇ ਨੇ ਨਾ ਤੇ ਯਾਦ ਰੱਖ ਭਲਿਆ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸੱਜਣ ਉਹ ਕਾਇਮ ਕਰੀ ਜਿੱਥੇ ਤੈਨੂੰ ਜ਼ਰੂਰਤ ਹੋਵੇ ਤੇ ਤੇਰੇ ਸਾਹਮਣੇ ਉਹ ਸੱਜਣ ਆਪਣੇ ਆਪ ਆ ਜਾਣ, ਤੈਨੂੰ ਆਵਾਜ਼ ਮਾਰਨ ਦੀ ਲੋੜ ਨਾ ਪਵੇ। ਤੇ ਐਸਾ ਸੱਜਣ ਕੌਣ ਹੈ? ਕੇਵਲ ਪਰਮਾਤਮਾ ਦਾ ਨਾਮ, ਕੇਵਲ ਸਾਡੇ ਸ਼ੁਭ ਕਰਮ, ਉਹ ਸਾਡੇ ਸੱਜਣ ਬਣ ਕੇ ਚੱਲਦੇ ਨੇ। ਪਰ ਜਦੋਂ ਆਪਾਂ ਇਹ ਗੱਲ ਕਹੀਏ ਕਿ ਸੰਸਾਰ ਤੋਂ ਕੋਈ ਆਸ ਲਾ ਕੇ ਨਿਰੰਕਾਰ ਦੇ ਘਰ ਵਿੱਚ ਕੋਈ ਇੱਜ਼ਤ ਪੱਤ ਪੈਜ ਬਣੇਗੀ, ਨਹੀਂ ਭਾਈ, ਸੰਸਾਰ ਦੇ ਵਿੱਚ ਵਿਚਰਨਾ ਹੈ, ਸੰਸਾਰ ਸਮਾਜ ਵਿੱਚ ਹੀ ਅਸੀਂ ਰਹਿਣਾ ਹੈ। ਪਰ ਸਮਾਜ ਵਿੱਚ ਰਹਿੰਦਿਆਂ ਹੋਇਆਂ ਨੇ ਅਸੀਂ ਪ੍ਰਭੂ ਦੇ ਨਾਮ ਦਾ ਪੱਲਾ ਪਕੜ ਕੇ ਰੱਖਣਾ ਹੈ। ਔਰ ਇਹ ਆਪਣੇ ਮਨ ਦੇ ਅੰਦਰ ਨਿਸ਼ਚਾ ਰੱਖੀਏ ਕਿ ਸਾਡੇ ਸਰੀਰ ਦਾ ਇੱਕ ਨਾ ਇੱਕ ਦਿਨ ਅੰਤ ਜ਼ਰੂਰ ਹੋਣਾ। ਅਸੀਂ ਇਹ ਅਟਲ ਵਿਸ਼ਵਾਸ ਰੱਖੀਏ, ਡਰੀਏ ਨਾ। ਇੱਕ ਤੇ ਸਾਡੀ ਮਾਨਸਿਕਤਾ ਇਹ ਹੈ ਵੀ ਜਦੋਂ ਕੋਈ ਮੌਤ ਦੀ ਗੱਲ ਕਰੇ ਨਾ ਤੇ ਸਾਨੂੰ ਉਹ ਬੰਦਾ ਹੀ ਚੰਗਾ ਨਹੀਂ ਲੱਗਦਾ ਜਿਹੜੀ ਮੌਤ ਦੀ ਗੱਲ ਕਰੇ। ਪਰ ਤੁਸੀਂ ਯਾਦ ਰੱਖੋ, ਮੌਤ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਜੇ ਕੀਤੀ ਜਾ ਸਕਦੀ। ਕੋਈ ਬੰਦਾ ਇਹ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਮੌਤ ਨਹੀਂ ਲਿਖਾ ਕੇ ਲੈ ਕੇ ਆਇਆ। ਸਾਹਿਬ ਦਾ ਬੋਲ ਹੈ, ਜੁਗੋ ਜੁਗ ਅਟਲ ਬਚਨ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਇਸ ਮ੍ਰਿਤ ਮੰਡਲ ਵਿੱਚ, ਇਸ ਸੰਸਾਰ ਵਿੱਚ ਸਾਨੂੰ ਭੇਜਿਆ ਹੀ ਤਾਂ ਹੈ ਪਰਮਾਤਮਾ ਨੇ, ਸਾਡੇ ਜਨਮ ਦੇ ਨਾਲ ਨਾਲ ਸਾਡੇ ਮੌਤ ਵਾਲਾ ਸਮਾਂ ਵੀ ਹੁਣ ਮੁਕਰਰ ਕਰ ਦਿੱਤਾ। ਸਾਨੂੰ ਬਹੁਤ ਕੁਝ ਚੇਤੇ ਵਿੱਚ ਹੈ। ਬਾਣੀ ਨੇ ਆਖਿਆ, ਸਾਹਿਬ ਕਿਰਪਾ ਕਰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਸਭ ਯਾਦ ਹੈ, ਵਿਸਰ ਗਿਆ ਹੈ ਮਰਨਾ। ਪਰ ਭੁੱਲ ਕੀ ਗਿਆ? ਭੁੱਲ ਇਹ ਗਿਆ ਵੀ ਅਸੀਂ ਸੰਸਾਰ ਤੋਂ ਜਾਣਾ ਵੀ ਹੈ, ਵੀ ਸਾਨੂੰ ਇਹ ਚੇਤੇ ਵਿੱਚ ਨਹੀਂ। ਔਰ ਇਹ ਹੋਇਆ ਕਿਉਂ? ਇਹਦਾ ਵੀ ਇੱਕ ਕਾਰਨ ਹੈ। ਸਾਹਿਬ ਨੇ ਉਹ ਕਾਰਨ ਦੱਸਿਆ। ਸਾਹਿਬ ਕਹਿੰਦੇ, ਭਰਨ ਪੋਖਣ ਸੰਗ ਔਦ ਬਿਆਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਅਸੀਂ ਆਪਣੇ ਪੇਟ ਨੂੰ, ਆਪਣੇ ਸਰੀਰ ਨੂੰ, ਆਪਣੇ ਘਰ ਬਾਰ ਨੂੰ ਪਰਵਰਿਸ਼ ਦੀ ਖਾਤਰ ਇੰਨਾ ਰੁੱਝ ਗਏ ਕਿ ਸਾਨੂੰ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਵੀ ਰੱਬ ਦਾ ਨਾਮ ਵੀ ਜਪਣਾ ਹੈ ਅਤੇ ਸੰਸਾਰ ਤੋਂ ਜਾਣਾ ਵੀ ਪੈਣਾ। ਕੋਈ ਬੰਦਾ ਭਾਵੇਂ 100 ਵਰਿਆਂ ਦਾ ਵੀ ਹੋਵੇ ਨਾ, ਉਹਨੂੰ ਪਤਾ ਹੈ ਵੀ ਪਿੱਛਾ ਤਾਂ ਬਹੁਤ ਪਿਛਾਂ ਹੈ, ਅੱਗਾ ਬਹੁਤ ਨੇੜੇ ਆ ਚੁੱਕਿਆ ਹੈ। ਉਹ ਵੀ ਇਸ ਗੱਲ ਦਾ ਜਿਹੜਾ ਹੈ ਨਾ, ਉਹ ਗੁੱਸਾ ਕਰੇਗਾ ਵੀ ਮੌਤ ਦੀ ਗੱਲ ਕਿਉਂ ਕੋਲ ਕੀਤੀ। ਹਾਲਾਂਕਿ ਉਹ ਐਨ ਕਿਨਾਰੇ 'ਤੇ ਹੁੰਦਾ ਹੈ, ਨਦੀ ਕਿਨਾਰੇ ਰੁਖੜੇ ਵਾਲੀ ਗੱਲ ਹੈ, ਪਤਾ ਨਹੀਂ ਕਿਹੜੇ ਵੇਲੇ ਢਹਿ ਕੇ ਵਿੱਚ ਜਾ ਪਵੇ, ਪਰ ਉਹ ਵੀ ਆਖੇਗਾ ਵੀ ਨਹੀਂ, ਹੋਰ ਜੀਵਨ ਦੀ ਲਾਲਸਾ ਹੀ ਮਨ ਵਿੱਚ ਇੱਦਾਂ ਪੈਦਾ ਹੋ ਗਈ ਹੈ। ਪਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ, ਆਖਦੇ ਨੇ, ਭਾਈ ਤੇਰੇ ਇਸ ਜੀਵਨ ਦੀ ਕਦਰ ਉਹਨਾਂ ਚਿਰ ਹੈ ਜਿੰਨਾ ਚਿਰ ਤੇਰੇ 'ਚ ਸਵਾਸ ਨੇ ਪ੍ਰਭੂ ਦੇ ਦਿੱਤੇ ਹੋਏ। ਜਦੋਂ ਤੇਰੇ ਸਵਾਸ ਖਤਮ ਹੋਏ ਨਾ, ਤੈਨੂੰ ਮੁਰਦਾ ਐਲਾਨ ਕੇ ਅਗਲਿਆਂ ਨੇ ਇੱਕ ਘੜੀ ਵੀ ਜਿਹੜਾ ਹੈ ਉਹ ਆਪਣੇ ਘਰ ਵਿੱਚ ਨਹੀਂ ਰੱਖਣਾ, ਛੇਤੀ ਦੇ ਨਾਲ ਇਸ ਗੱਲ ਦਾ ਨਿਰਣਾ ਕਰਨਗੇ ਵੀ ਕਿੰਨੇ ਵਜੇ ਕਿਹੜਾ ਸਮਾਂ ਜਦੋਂ ਇਹਨੂੰ ਕਬਰਾਂ ਵਿੱਚ ਸ਼ਮਸ਼ਾਨ ਵਿੱਚ ਲੈ ਕੇ ਜਾਣਾ ਹੈ। ਅਤੇ ਭਾਈ ਤੂੰ ਆਪਣੇ ਜੀਵਨ ਵਿੱਚ ਰਹਿੰਦਿਆਂ ਹੋਇਆਂ ਜਦੋਂ ਤੇਰੇ ਕੋਲ ਸਵਾਸ ਪੱਲੇ ਵਿੱਚ ਨੇ, ਤੂੰ ਰੱਬ ਦੇ ਨਾਮ ਨਾਲ ਜੁੜ, ਉਸ ਵਾਹਿਗੁਰੂ ਕਰਤਾ ਪੁਰਖ ਨੂੰ ਸਿਮਰ, ਉਹਨੂੰ ਯਾਦ ਕਰ ਜਿਹੜਾ ਨਿਰੰਕਾਰ ਤੇਰੀ ਹਰ ਥਾਂ ਸਹਾਇਤਾ ਕਰਨ ਵਾਲਾ ਹੈ, ਹਰ ਥਾਂ ਦੇ ਉੱਤੇ ਤੇਰੀ ਪੈਜ ਰੱਖਣ ਵਾਲਾ ਹੈ। ਵਿਸ਼ਰਾਮ ਦੇ ਕਰਕੇ ਸਮਝਾ ਰਹੇ ਹਨ,
ਬਾਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ।
ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਨੇ, ਰਿਸ਼ਤੇ ਨਾਤੇ ਉਨਾ ਚਿਰ ਨੇ ਸੰਗਤ ਜੀ, ਜਦੋਂ ਸਰੀਰ ਚੋਂ ਸਵਾਸ ਮੁੱਕ ਗਏ ਤਾਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕੌਣ ਪਿਤਾ ਹੈ ਕਿਸੇ ਦਾ, ਕਿਹੜੀ ਕਿਸੇ ਦੀ ਮਾਂ, ਕੌਣ ਕਿਸੇ ਦੀ ਇਸਤਰੀ। ਕੋਈ ਸਨੇਹੀ ਹੋਵੇ ਤੇ ਘਰ ਵਿੱਚ ਨਾ ਰੱਖ ਲਵੇ, ਸਨੇਹੀ ਹੋਵੇ ਤੇ ਕਬਰ ਦੇ ਹਵਾਲੇ ਕਿਉਂ ਕਰੇ। ਜੇ ਇੰਨਾ ਸਨੇਹ ਹੈ ਤੇ ਅੱਗ ਦੇ ਉੱਤੇ ਸਰੀਰ ਨੂੰ ਕਿਉਂ ਰੱਖੇ? ਉਹਦਾ ਕਾਰਨ ਇੱਕ ਹੈ, ਕਿਉਂਕਿ ਜਿੰਨਾ ਚਿਰ ਸਵਾਸ ਚੱਲਦੇ ਨੇ ਉਤਨਾ ਚਿਰ ਹੀ ਸਰੀਰ ਦੇ ਸਾਥ ਨੇ, ਉਨਾ ਚਿਰ ਸੰਬੰਧ ਨੇ। ਸਤਿਗੁਰੂ ਦਾ ਇੱਕ ਬੋਲ ਆਉਂਦਾ ਹੈ, ਸਾਹਿਬ ਆਖਦੇ ਨੇ, ਦਾਰਾ ਮੀਤ ਪੂਤ ਸੰਬੰਧੀ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇਹ ਪੂਰਬਲੇ ਜਨਮਾਂ ਦਾ ਸੰਜੋਗ ਸੀ ਕਿ ਕਿਸੇ ਦੇ ਮਾਂ ਬਾਪ ਬਣ ਕੇ, ਕਿਸੇ ਦੇ ਧੀਆਂ ਪੁੱਤਰ ਬਣ ਕੇ ਅਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ। ਪਰ ਯਾਦ ਰੱਖੀਏ, ਜਦੋਂ ਅੰਤ ਦਾ ਵੇਲਾ ਆਇਆ ਉਸ ਵੇਲੇ ਕੋਈ ਇੱਕ ਦੂਜੇ ਦੀ ਸਹਾਇਤਾ ਨਹੀਂ ਕਰ ਸਕਦਾ। ਸਵਾਸਾਂ ਦੀ ਬਾਬਤ ਇਹ ਬਚਨ ਬਾਣੀ ਅੰਦਰ ਆਉਂਦਾ ਵੀ ਨੈ ਵਡਨ ਘਟਨ ਤਿਲ ਸਾਰ, ਇੱਕ ਤਿਲ ਮਾਤਰ ਜਿੰਨਾ ਸਮਾਂ ਇੱਧਰ ਉੱਧਰ ਨਹੀਂ ਹੋਣਾ, ਤੇ ਨਾ ਹੀ ਕੋਈ ਰਿਸ਼ਤੇਦਾਰ ਸਨੇਹੀ ਇਹ ਦਾਅਵਾ ਕਰ ਸਕਦਾ। ਇਹ ਦਾਅਵੇ ਸਾਰੇ ਨੇ ਸਰੀਰ ਦੇ ਨਾਲ, ਸਰੀਰ ਦੇ ਵਿੱਚੋਂ ਸਵਾਸ ਖਤਮ ਹੋ ਗਏ, ਕੋਈ ਵੀ ਕਿਸੇ ਪ੍ਰਕਾਰ ਦਾ ਦਾਅਵਾ ਨਹੀਂ ਪੁੱਗਦਾ।
ਘਾਟ ਫੂਟੇ ਕਉ ਬਾਤ ਨਾ ਪੁੱਛੈ, ਕੱਢ ਹੋ ਹੋਈ।
ਘਾਟ ਨਾਮ ਸੰਬੋਧਨ ਹੈ ਸਰੀਰ ਨੂੰ, ਕਹਿਣ ਲੱਗੇ ਜਿਸ ਪ੍ਰਕਾਰ ਮਿੱਟੀ ਦਾ ਕੋਈ ਭਾਂਡਾ, ਕੱਚਾ ਭਾਂਡਾ ਟੁੱਟ ਜਾਵੇ ਤੇ ਘਰ ਦੀ ਸੁਆਣੀ ਉਹਨੂੰ ਆਪਣੇ ਚੌਂਕੇ ਚੋਂ ਕੱਢ ਕੇ ਪਾਸੇ ਰੱਖ ਦਿੰਦੀ ਵੀ ਤੂੰ ਮੇਰੇ ਕਿਸੇ ਕੰਮ ਦਾ ਨਹੀਂ। ਕਹਿਣ ਲੱਗੇ ਇਸੇ ਤਰ੍ਹਾਂ ਇਹ ਸਰੀਰ ਜਦੋਂ ਇਹ ਫੁੱਟ ਜਾਵੇ, ਭਾਵ ਸਵਾਸਾਂ ਦਾ ਸੰਬੰਧ ਟੁੱਟ ਜਾਵੇ ਤੇ ਸਰੀਰ ਦੇ ਸਾਥੀ ਰਹੇ, ਸਰੀਰ ਦੇ ਰਿਸ਼ਤੇਦਾਰ ਅਖਵਾਉਣ ਵਾਲੇ ਕੀ ਕਹਿੰਦੇ ਨੇ, ਕੋਈ ਵੀ ਆ ਕੇ ਸਾਰ ਨਹੀਂ ਲੈਂਦਾ। ਛੇਤੀ ਨਾਲ ਇੱਕੋ ਗੱਲ ਹੈ, ਕਿੰਨੇ ਵਜੇ ਸੰਸਕਾਰ ਕਰੋਗੇ, ਕਿੰਨੇ ਵਜੇ ਲੈ ਕੇ ਚੱਲੋਗੇ। ਕੇਵਲ ਇਹੀ ਬਚਨਾਂ ਦੀ ਆਵਾਜ਼, ਇਹਨਾਂ ਬੋਲਾਂ ਦੀ ਆਵਾਜ਼ ਆਉਂਦੀ ਹੈ ਕਿ ਛੇਤੀ ਛੇਤੀ ਸੂਰਜ ਛਿਪਣ ਤੋਂ ਪਹਿਲਾਂ ਸ਼ਮਸ਼ਾਨ ਨੂੰ ਲੈ ਚੱਲੋ, ਦੂਰੋਂ ਆਏ ਨੇ, ਉਹਨਾਂ ਨੇ ਵਾਪਸ ਵੀ ਮੁੜ ਕੇ ਜਾਣਾ ਹੈ। ਇਹੀ ਕੁਝ ਸਾਰੇ ਬੰਨੇ ਜਿਹੜਾ ਹੈ ਉਹ ਚੱਲ ਪੈਂਦਾ ਹੈ।
ਦੇਹੁਰੇ ਬੈਠੀ ਮਾਤਾ ਰੋਵਾ, ਖਟਿਆ ਲੈ ਗਏ ਭਾਈ।
ਹੁਣ ਜਿਨ੍ਹਾਂ ਦੇ ਨਾਲ ਸਨੇਹ ਹੈ, ਮਾਂ, ਉਹ ਜਿਹਨੇ ਪੁੱਤ ਨੂੰ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ, ਉਹ ਪੁੱਤ ਦੇ ਵਿਛੋੜੇ ਦੇ ਵਿੱਚ ਦੇਹਰੀ ਦਲੀਜ ਤੇ ਬਹਿ ਕੇ ਰੋਂਦੀ ਹੈ। ਪੁਰਾਣੇ ਸਮੇਂ ਵਿੱਚ ਔਰਤਾਂ ਨੂੰ ਸ਼ਮਸ਼ਾਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ, ਘਰ ਦੀ ਦਲੀਜ ਤੱਕ ਔਰਤਾਂ ਨਾਲ ਤੁਰਦੀਆਂ ਇੱਕ ਦੋ ਕਦਮ ਤੇ ਫਿਰ ਉੱਥੇ ਬਹਿ ਜਾਂਦੀਆਂ ਤੇ ਇਕੱਲੇ ਮਰਦ ਹੀ ਜਾਇਆ ਕਰਦੇ ਸਨ ਸ਼ਮਸ਼ਾਨ ਵਿੱਚ। ਔਰ ਬਾਬਾ ਕਬੀਰ ਸਾਹਿਬ ਜੀ ਆਖਣ ਲੱਗੇ ਵੀ ਮਾਂ ਦੇਹਰੀ ਤੇ ਬੈਠ ਕੇ ਦਲੀਜ ਤੇ ਬੈਠ ਕੇ ਰੋਂਦੀ ਹੈ, ਜਿਹੜੇ ਭਰਾ ਨੇ, ਭਾਈ ਨੇ, ਸੰਗੀ ਸਾਥੀ ਨੇ, ਸਾਕ ਸੰਬੰਧੀ ਨੇ, ਉਹ ਸੰਸਾਰ ਤੋਂ ਜਾ ਚੁੱਕੇ ਪ੍ਰਾਣੀ ਦਾ ਸਰੀਰ ਚੁੱਕਦੇ ਨੇ, ਖਟੀਆ ਭਾਵ ਮੰਜਾ ਚੁੱਕ ਕੇ ਤੇ ਸ਼ਮਸ਼ਾਨ ਵੱਲ ਨੂੰ ਲੈ ਤੁਰਦੇ ਨੇ।
ਲੱਟ ਛਟਕਾਏ ਤਿਰਿਆ ਰੋਵਾ ਹੰਸ ਇਕੇਲਾ ਜਾਈ।
ਜਿਹੜੀ ਇਸਤਰੀ ਹੈ ਭਾਵ ਕਿਸੇ ਦੀ ਪਤਨੀ, ਉਹਦਾ ਪਤੀ ਚੜ੍ਹਾਈ ਕਰ ਗਿਆ, ਉਹ ਆਪਣੇ ਸਿਰ ਦੇ ਵਾਲ ਖੋਲ ਕੇ ਰੁਦਨ ਕਰਦੀ ਹੈ। ਵਿਛੋੜਾ ਹੈ ਨਾ, ਸਰੀਰ ਦਾ ਵਿਛੋੜਾ ਹੈ, ਪਰ ਕਹਿਣ ਲੱਗੇ ਵੀ ਕੀ ਉਹ ਇਸ ਵਿਛੋੜੇ ਦੇ ਵਿੱਚ ਰੋਂਦੀ ਹੋਈ ਆਪਣੇ ਪਤੀ ਦਾ ਕੋਈ ਸਾਥ ਦੇ ਸਕਦੀ ਹੈ? ਨਹੀਂ, ਹੰਸ ਇਕੇਲਾ ਜਾਈ, ਉਹ ਜੀਵ ਆਤਮਾ ਪਰਲੋਕ ਵਾਲੇ ਪਾਸੇ ਨੂੰ ਤੁਰਿਆ। ਉਸ ਪੈਂਡੇ ਦੇ ਉੱਤੇ ਸਰੀਰ ਦਾ ਕੋਈ ਸਾਥੀ ਜਿਹੜਾ ਹੈ ਉਹ ਸਾਥ ਨਹੀਂ ਦੇ ਸਕਦਾ। ਹਾਂ, ਜੇ ਸਰੀਰ ਨੇ ਨਾਮ ਜਪਿਆ ਹੋਵੇ ਤੇ ਉਸ ਨਾਮ ਵਿੱਚ ਇੰਨੀ ਤਾਕਤ ਹੈ ਕਿ ਉੱਥੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਸਦਕਾ ਹੀ ਬੰਦੇ ਦਾ ਸਾਥੀ ਜਿਹੜਾ ਉਹ ਨਾਮ ਬਣ ਸਕਦਾ ਜਪੇ ਹੋਏ ਦੇ ਸਦਕਾ। ਜੇ ਕੋਈ ਇਹ ਗੱਲ ਆਖੇ ਵੀ ਜਪਿਆ ਨਹੀਂ ਹੈ ਤੇ ਫੇਰ ਨਾਮ ਸਾਥੀ ਬਣ ਜਾਵੇ, ਨਹੀਂ ਭਾਈ, ਏਦਾਂ ਨਹੀਂ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਬਾਣੀ ਅੰਦਰ ਸਾਨੂੰ ਇਹ ਸੁਨੇਹਾ ਦਿੱਤਾ ਹੈ ਕਿ ਨਾਮ ਨੂੰ ਜਪਣਾ ਹੀ ਤਾਂ ਹੈ ਕਿਉਂਕਿ ਇਸ ਨਾਮ ਨੇ ਉੱਥੇ ਵੀ ਸਾਡੀ ਸਹਾਇਤਾ ਕਰਨੀ ਹੈ ਜਿੱਥੇ ਕੋਈ ਸਾਡਾ ਸੰਬੰਧੀ, ਜਿੱਥੇ ਕੋਈ ਸਾਡਾ ਸਾਕ ਰਿਸ਼ਤੇਦਾਰ, ਸਾਡਾ ਆਸਰਾ ਨਾ ਬਣ ਸਕਿਆ ਉੱਥੇ। ਜਿੱਦਾਂ ਆਪਾਂ ਰੋਜ਼ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਜਿੱਥੇ ਕੋਈ ਵੀ ਨਹੀਂ ਆਸਰਾ ਹੈ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਉੱਥੇ ਵੀ ਜੀਵ ਦਾ ਆਸਰਾ ਬਣ ਜਾਂਦਾ ਹੈ। ਇਸ ਵਾਸਤੇ ਇਸਤਰੀ ਰੁਦਨ ਤਾਂ ਕਰ ਸਕਦੀ ਹੈ ਪਰ ਜੀਵ ਆਤਮਾ ਨੂੰ ਪਰਲੋਕ ਦੇ ਪੈਂਡੇ ਵੱਲ ਇਕੱਲੇ ਨੂੰ ਤੁਰਨਾ ਪਵੇਗਾ।
ਕਹਿਤ ਕਬੀਰ ਸੁਨਹੋ ਰੇ ਸੰਤੋ ਪੈ ਸਾਗਰ ਕੈ ਤਾਈ।
ਭਗਤ ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਹੇ ਸੰਤ ਜਨੋ ਇਸ ਭਵ ਸਾਗਰ ਦੇ ਬਾਰੇ ਸੁਣ ਲਈਏ। ਇਸ ਭਵ ਸਾਗਰ ਵਿੱਚ ਜੀਵ ਆਉਂਦਾ ਹੈ, ਸੰਸਾਰ ਵਿੱਚ ਵਿਚਰਦਾ ਹੈ, ਰਿਸ਼ਤੇ ਨਾਤਿਆਂ ਵਿੱਚ ਖਚ ਧੋ ਕਰਕੇ ਆਪਣੇ ਜੀਵਨ ਦੇ ਸਮੇਂ ਨੂੰ ਗਵਾ ਲੈਂਦਾ ਹੈ। ਜੀਵਨ ਦੇ ਸਮੇਂ ਦੀ ਸਹੀ ਵਰਤੋਂ ਨਹੀਂ ਕਰਦਾ ਤਾਂ ਉਹਦੇ ਹਾਲਤ, ਉਹਦੇ ਹਾਲਾਤ ਕੀ ਬਣ ਜਾਂਦੇ ਨੇ ਕਿ ਨਾਮ ਤੋਂ ਵਿਹੂਣੇ ਬੰਦੇ ਨੂੰ ਥਾਂ ਥਾਂ 'ਤੇ ਚੋਟਾਂ ਹੀ ਖਾਣੀਆਂ ਪੈਂਦੀਆਂ ਨੇ। ਆਪਾਂ ਵਚਨ ਪੜ੍ਹਦੇ ਨਾ, ਹਰ ਬਿਸਰਤ ਸਦਾ ਖੁਆਰੀ, ਇਹ ਇੱਕ ਵਾਰ ਨਹੀਂ ਅਨੇਕਾਂ ਵਾਰ ਸਾਹਿਬ ਜੀ ਨੇ ਸਾਨੂੰ ਇਹ ਵਚਨ ਕਹਿ ਕੇ ਸਮਝਾਇਆ। ਪਰਮੇਸ਼ੁਰ 'ਤੇ ਭੁੱਲਿਆਂ ਵਿਆਪਨ ਸਭੇ ਰੋਗ, ਇੱਕ ਰੱਬ ਭੁੱਲ ਜਾਵੇ, ਜ਼ਿੰਦਗੀ ਵਿੱਚ ਜੋ ਕੁਝ ਵੀ ਹੈ ਉਹ ਸਭ ਕਾਸੇ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਭਾਵੇਂ ਜ਼ਿੰਦਗੀ ਵਿੱਚ ਤੁਹਾਡੇ ਕੋਲ ਅਨੇਕਾਂ ਹੀ ਪਦਾਰਥ ਨੇ, ਪਰ ਉਹਨਾਂ ਪਦਾਰਥਾਂ ਦਾ ਕੀ ਕਰੋਗੇ ਜਿਨ੍ਹਾਂ ਪਦਾਰਥਾਂ ਨੂੰ ਦੇਵਣ ਵਾਲਾ ਰੱਬ ਹੀ ਤੁਹਾਨੂੰ ਭੁੱਲ ਗਿਆ। ਇਹ ਬਿਰਤੀ ਕਦੇ ਨਾ ਹੋਵੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਗੁਰੂ ਕੋਲੋਂ ਮੰਗੀਏ, ਪ੍ਰਾਪਤ ਕਰੀਏ, ਪਰ ਦਾਤੇ ਨੂੰ ਨਾ ਕਦੇ ਵੀ ਚਿੱਤ ਵਿੱਚੋਂ ਭੁਲਾਈਏ। ਯਾਦ ਰੱਖੀਏ ਵੀ ਦਾਤ ਗੁਰੂ ਕੋਲੋਂ ਪ੍ਰਾਪਤ ਹੋਈ ਹੈ। ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਇਸ ਭਵ ਸਾਗਰ ਦੇ ਤਾਈ ਇਹਦੀ ਬਾਬਤ, ਇਹਦੀ ਵਾਰਤਾ ਵਿਥਿਆ ਨੂੰ ਸੁਣਨਾ ਕਰੋ।
ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋ ਤੁਕੇ।
ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਜੇ ਕੋਈ ਨਾਮ ਨਹੀਂ ਜਪਦਾ, ਕੋਈ ਬਾਣੀ ਨਹੀਂ ਪੜ ਰਿਹਾ, ਕੋਈ ਬੰਦਗੀ ਭਗਤੀ ਨਹੀਂ ਕਰ ਰਿਹਾ ਨਾ, ਤੇ ਜਮਾਂ ਦੇ ਹਵਾਲੇ ਤੇ ਹੋਣਾ ਹੀ ਪੈਣਾ ਤੇ ਫਿਰ ਜ਼ੁਲਮ ਵੀ ਸਹਿਣੇ ਪੈਣਗੇ ਕਿਉਂਕਿ ਇਹਨਾਂ ਜ਼ੁਲਮਾਂ ਤੋਂ ਛੁਟਕਾਰਾ ਤੇ ਨਹੀਂ ਹੋ ਸਕਦਾ ਨਾ। ਜੋ ਕਰਮ ਕਮਾਏ ਨੇ ਉਹਨਾਂ ਦਾ ਲੇਖਾ ਤੇ ਦੇਣਾ ਪਏਗਾ ਨਾ, ਤੇ ਜਦੋਂ ਲੇਖਾ ਹੋਵੇਗਾ ਉਸ ਲੇਖੇ ਵਿੱਚ ਨਿਰਣਾ ਹੋਣਾ। ਜੇ ਸ਼ੁਭ ਅਮਲ ਨੇ ਤੇ ਫਿਰ ਸਤਿਕਾਰ ਮਿਲੇਗਾ, ਤੇ ਜੇ ਅਮਲ ਮਾੜੇ ਨੇ, ਜੇ ਕਰਮ ਜਿਹੜੇ ਹਨ ਉਹ ਗੁਰੂ ਬਾਣੀ ਅਨੁਸਾਰ, ਗੁਰੂ ਆਸ਼ੇ ਅਨੁਸਾਰ ਨਹੀਂ ਹਨ, ਤੇ ਫਿਰ ਜ਼ੁਲਮਾਂ ਦਾ ਸਾਹਮਣਾ, ਫਿਰ ਜਿਹੜਾ ਸਜ਼ਾਵਾਂ ਦਾ ਸਾਹਮਣਾ ਤੇ ਕਰਨਾ ਪਵੇਗਾ ਨਾ। ਇਹ ਦੋ ਤੁਕਿਆਂ ਵਾਲੇ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਜੋ ਉਚਾਰਨ ਕੀਤੇ, ਇਹ ਹੁਕਮਨਾਮੇ ਦੇ ਰੂਪ ਅੰਦਰ, ਸ੍ਰੀ ਮੁੱਖ ਵਾਕ ਜੀ ਦੇ ਰੂਪ ਅੰਦਰ ਇਹ ਜੋ ਸ਼ਬਦ ਪ੍ਰਾਪਤ ਹੋਇਆ ਸੀ, ਨੌ ਸ਼ਬਦ ਸਨ ਇੱਕ ਕੁੱਲ ਪਹਿਲੇ ਪੜਾਅ ਦੇ ਅੰਦਰ। ਔਰ ਇਹ ਨੌਵਾਂ ਸ਼ਬਦ ਸਾਨੂੰ ਦੋ ਤੁਕਿਆਂ ਦਾ ਪ੍ਰਾਪਤ ਹੋਇਆ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਹੁਕਮ ਦੀ ਵਿਚਾਰ ਨਾਲ ਜੁੜਨ ਦਾ ਸਬੱਬ ਬਣਿਆ। ਆਓ ਜੋ ਪਾਵਨ ਪਵਿੱਤਰ ਸਥਾਨ ਉੱਪਰ ਲੜੀਵਾਰ ਸ਼ਬਦ ਦੀ ਵਿਚਾਰ ਹੈ, ਉਸ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਰਾਮਕਲੀ ਰਾਗ ਦੇ ਅੰਦਰ ਦੂਸਰੀ ਵਾਰ ਦੇ ਵਿੱਚ ਅੱਠਵੀਂ ਪੌੜੀ ਦਾ ਇਹ ਜੋ ਦੂਜਾ ਸਲੋਕ ਵਿਚਾਰ ਦੇ ਅਧੀਨ ਹੈ, ਆਓ ਪਿਆਰ ਨਾਲ ਸਰਵਣ ਕਰੀਏ ਜੀ।
ਮਹੱਲਾ ਪੰਜਵਾ, ਏਕੋ ਜਪੀਐ ਮਨੈ ਮਾਹੇ, ਇਕਸ ਕੀ ਸਰਣਾਏ।
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਸਾਹਿਬ ਆਖ ਰਹੇ ਹਨ, ਐ ਮਨ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ, ਕੇਵਲ ਇੱਕ ਦੀ ਆਰਾਧਨਾ ਕਰਨੀ। ਉਹ ਕਰਤਾ ਪੁਰਖ ਵਾਹਿਗੁਰੂ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ, ਜਿਹਦੇ ਬਰਾਬਰ ਦਾ ਕੋਈ ਨਹੀਂ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ, ਉਹ ਰੱਬ ਇੱਕ ਹੈ। ਔਰ ਇੱਕ ਨੂੰ ਹੀ ਧਿਆਉਣ ਦੀ ਦਾਤ ਗੁਰੂ ਦੇ ਕੋਲੋਂ ਮੰਗੀਏ। ਰੋਜ਼ ਬਚਨ ਪੜ੍ਹਦੇ ਹਾਂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਹਿਬ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਇੱਕ ਕਰਤਾ ਪੁਰਖ ਦੀ ਸ਼ਰਣ ਵਿੱਚ ਆਈਏ ਔਰ ਮਨ ਦੇ ਵਿੱਚ ਕੇਵਲ ਇੱਕੋ ਦਾ ਆਸਰਾ ਧਿਆਈਏ ਜੀ।
ਇੱਕ ਸਿਓ ਕਰ ਪਿੜਹੋੜੀ, ਦੂਜੀ ਨਾਹੀ ਜਾਏ।
ਪਿੜਹੜੀ ਦਾ ਭਾਵ ਹੈ ਵੀ ਪ੍ਰੇਮ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਜੇ ਆਪਣੇ ਤਨ ਮਨ ਦਾ ਦਾਤਾ ਰੱਬ ਜੀ ਨੂੰ ਸਮਝਦੇ ਹਾਂ, ਆਪਣੇ ਹਾਲ ਦਾ ਦਾਤਾ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਬਣਾਈਏ ਤੇ ਕਿਸੇ ਦੂਜੇ ਪਾਸੇ ਸਾਡਾ ਧਿਆਨ ਨਾ ਜਾਵੇ। ਗੁਰੂ ਨੂੰ ਛੱਡ ਕੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਨੂੰ ਛੱਡ ਕੇ, ਸਾਡੇ ਨੇਤਰ, ਸਾਡੀ ਸੁਰਤ, ਸਾਡਾ ਸਰੀਰ ਕਿਸੇ ਹੋਰ ਪਾਸੇ ਵੱਲ ਵੇਖੇ ਵੀ ਨਾ। ਇੰਨੀ ਪਰਪੱਕ ਬਿਰਤੀ ਆਪਾਂ ਨੇ ਲੈ ਕਰਕੇ ਆਉਣੀ। ਸਾਹਿਬ ਕਹਿੰਦੇ ਇੱਕੋ ਨਾਲ ਪ੍ਰੇਮ ਬਣਾਉਣਾ ਹੈ, ਕਿਸੇ ਹੋਰਨਾਂ ਦੇ ਪਾਸੇ ਵੱਲ ਜਾਣ ਦੀ ਮਨ ਦੇ ਅੰਦਰ ਕੋਈ ਖਿਆਲ ਵੀ ਨਹੀਂ ਆਉਣਾ ਚਾਹੀਦਾ।
ਇੱਕੋ ਦਾਤਾ ਮੰਗੀਆ, ਸਭ ਕੁਛ ਪੱਲਾ ਪਾਏ।
ਬਸ ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦਾਤਾ ਜਾਣ ਕੇ ਜੋ ਸਾਡੇ ਮਨ ਦੀ ਵੇਦਨਾ ਹੈ ਉਹ ਗੁਰੂ ਅੱਗੇ ਹਾਜ਼ਰ ਕਰ ਦਈਏ, ਝੋਲੀ ਖਾਲੀ ਕਦੇ ਨਹੀਂ ਰਹੇਗੀ। ਸਾਡਾ ਪਤਾ ਕੀ, ਸਾਡੀ ਮਾਨਸਿਕਤਾ ਇਹ ਹੈ, ਅਸੀਂ ਕਹਿ ਦਿੰਦੇ ਹਾਂ ਵੀ ਅਰਦਾਸ ਕਰਵਾਈ ਸੀ ਪੂਰੀ ਨਹੀਂ ਹੋਈ। ਭਲਿਆ, ਨਾ ਗੁਰੂ ਊਣਾ ਹੈ ਨਾ ਅਰਦਾਸ 'ਚ ਕੋਈ ਫਰਕ ਹੈ, ਬਿਰਤੀ ਤੇਰੀ ਭਾਵਨਾ ਵਿੱਚ ਫਰਕ ਪੈ ਸਕਦਾ ਵੀ ਤੇਰੇ ਕੋਲੋਂ ਭਰੋਸਾ ਹੀ ਨਹੀਂ ਬਣ ਸਕਿਆ। ਸਾਹਿਬ ਆਖਿਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਅਰਦਾਸ ਤਾਂ ਕਦੇ ਵਿਅਰਥ ਹੀ ਨਹੀਂ ਜਾਂਦੀ। ਪਰ ਪਰਵਾਨ ਉਹਨਾਂ ਦੀ ਹੁੰਦੀ ਹੈ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚਿਤਵਦੇ, ਸਿਮਰਦੇ, ਜਿਨ੍ਹਾਂ ਦੀ ਜ਼ੁਬਾਨ ਅਤੇ ਮੁੱਖ 'ਤੇ ਇੱਕੋ ਹੀ ਰਾਬੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਬੋਲ ਆਖਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦਾਤਾ ਜਾਣੀਏ ਤੇ ਉਸ ਦਾਤੇ ਦੇ ਕੋਲੋਂ ਸਭ ਕੁਝ ਪ੍ਰਾਪਤ ਹੋ ਜਾਵੇਗਾ।
ਮਨ ਧਨ ਸਾਸ ਗਿਰਾਸ ਪ੍ਰਭੂ, ਇੱਕੋ ਇੱਕ ਧਿਆਏ।
ਮਨ ਧਨ ਸਵਾਸ ਤੇ ਗਿਰਾਸ ਤੋਂ ਭਾਵ ਹੈ ਵੀ ਬੰਦਾ ਖਾਂਦਿਆਂ ਪੀਂਦਿਆਂ ਵੀ ਚਾਰ ਤਰੀਕਿਆਂ ਦੇ ਨਾਲ ਮਨ ਕਰਕੇ, ਇਸ ਸਰੀਰ ਕਰਕੇ ਰੱਬ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰੇ, ਸਵਾਸ ਸਵਾਸ ਉਹਦੀ ਯਾਦ ਵਿੱਚ ਜੁੜ ਜਾਵੇ। ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਨਿਰੰਕਾਰ ਵਾਹਿਗੁਰੂ ਜੀ ਨੂੰ ਇਸ ਤਰੀਕੇ ਦੇ ਨਾਲ ਇੱਕ ਜਾਣ ਕੇ, ਸ੍ਰੇਸ਼ਟ ਜਾਣ ਕਰਕੇ ਧਿਆਉਣਾ ਹੈ।
ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ।
ਕਰਤਾ ਪੁਰਖ ਵਾਹਿਗੁਰੂ ਜੀ ਦਾ ਉਹ ਅੰਮ੍ਰਿਤ ਨਾਮ ਜਿਹੜਾ ਜੀਵਨ ਨੂੰ ਅਮਰ ਕਰ ਦੇਣ ਵਾਲਾ ਹੈ, ਜਿਹਦੇ ਵਿੱਚ ਤਾਕਤ ਹੈ ਸਾਡੇ ਔਗੁਣਾਂ ਨੂੰ ਖਤਮ ਕਰਕੇ ਸਾਨੂੰ ਪ੍ਰਭੂ ਨਾਲ ਜੋੜਨ ਦੀ, ਗੁਰੂ ਦੀ ਕਿਰਪਾ ਦੇ ਦੁਆਰਾ ਉਹ ਖਜ਼ਾਨਾ, ਉਹ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਹੈ।
ਗੁਰ ਭਾਗੀ ਤੇ ਸੰਤ ਜਨ ਜਿਨ ਮਨ ਉਠਾ ਆਏ।
ਉਹ ਰੱਬ ਦੇ ਪਿਆਰੇ ਵੱਡਿਆਂ ਭਾਗਾਂ ਵਾਲੇ ਜਾਣੀਏ ਜਿਨ੍ਹਾਂ ਦੇ ਮਨ ਵਿੱਚ ਕਰਤਾ ਪੁਰਖ ਵਾਹਿਗੁਰੂ ਜੀ ਆ ਕਰਕੇ ਵਸ ਗਏ ਹਨ।
ਜਲ ਥਲ ਮਹੀਅਲ ਰਵ ਰਹਿਆ, ਦੂਜਾ ਕੋਈ ਨਾਹੀ।
ਉਸ ਨਿਰੰਕਾਰ ਵਾਹਿਗੁਰੂ ਜੀ ਦੀ ਸ੍ਰੇਸ਼ਟਤਾਈ ਇਹ ਹੈ, ਜਲ ਤੇ ਥਲ ਚੌਂਕੁੰਟੀ ਬ੍ਰਹਿਮੰਡ ਦੇ ਜ਼ਰੇ ਜ਼ਰੇ ਅੰਦਰ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਜੋਤ ਟਿੱਕੀ ਹੋਈ ਹੈ।
ਨਾਮ ਧਿਆਈ ਨਾਮ ਉਚਰਾ, ਨਾਨਕ ਖਸਮ ਰਜਾਏ।
ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਸਲੋਕ ਦੀ ਸਮਾਪਤੀ ਤੇ, ਕੇਵਲ ਨਾਮ ਨੂੰ ਧਿਆਈਏ, ਨਾਮ ਦੇ ਨਾਲ ਜੁੜ ਜਾਈਏ ਔਰ ਨਾਮ ਵਿੱਚ ਜੁੜਨ ਕਰਕੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਉਹਦੇ ਹੁਕਮ ਅੰਦਰ ਚੱਲਣ ਦਾ ਸਾਨੂੰ ਗੁਣ ਪ੍ਰਾਪਤ ਹੋ ਜਾਵੇ। ਇਹ ਦਾਤ ਆਪਾਂ ਗੁਰੂ ਦੇ ਕੋਲੋਂ ਪ੍ਰਾਪਤ ਕਰਨੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਾਡਾ ਪੂਰਨ ਭਰੋਸਾ ਗੁਰੂ ਕੇ ਬਚਨਾਂ ਤੇ, ਗੁਰੂ ਕੀ ਬਾਣੀ ਤੇ ਬਣ ਆਵੇ ਤਾਂ ਕਿ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਸਕਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਸਾਹਿਬਾਂ ਦੀ ਬਖਸ਼ਿਸ਼ ਹੋਈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਤਰਸ ਸਦਕਾ ਪਵਿੱਤਰ ਸ੍ਰੀ ਮੁੱਖ ਵਾਕ ਅਤੇ ਲੜੀਵਾਰ ਬਚਨਾਂ ਦੀ ਵਿਚਾਰ ਆਪ ਜੀ ਨਾਲ ਸਾਂਝ ਪਾਈ ਹੈ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ ਦੇਣਾ। ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਿਓ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਬਲ ਬਖਸ਼ਿਆ, ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਆਪ ਸੰਗਤਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਹਾਰਦਿਕ ਧੰਨਵਾਦ, ਭੁੱਲਾਂ ਲਈ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਲ ਥਲ ਮਹੀ ਅਲ ਰਵ ਰਹਿਆ ਦੂਜਾ ਕੋਈ ਨਾਹੇ, ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।